नमस्कार, ए आकाशवाणी जलंधरे। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी ने आज कजान विच रूस के राष्ट्रपति व्लादिमीर पुतिन नाल दवल्ली मीटिंग की थी। मीटिंग दौरान श्री मोदी ने दोहराया कि रूस यूक्रेन विवाद नो शांतिपूर्ण तरीके नाल हल किया जाना चाहिए है। फौज मुखी जनरल उपेंद्र द्विवेदी ने जोर देके कहा कि भारत और चीन दरमियान भरोसा बहाल करना दोवे देशों दरमियान तनाव घट करने की प्रक्रिया नो अगे वधाउण लई जरूरी शर्त है। केंद्रीय गृह मंत्री अमित शाह ने अदालती दखलअंदाजी की गुंजाइश नूं घट करने लई कानूनां दा खरड़ा तैयार करने विच विधानक स्पष्टता की अहमियत ते जोर दित्ता है। ते केंद्रीय संचार मंत्री ज्योतिरादित्य सिंधिया ने कहा है कि 4G की शुरुआत तो लैके हुण तक BSNL के गाहकां दी गिणती पिछले 6 महीनों विच 75 लाख तो वध के 1,80,00,000 हो गई है। प्रधानमंत्री नरेंद्र मोदी ने आज दोपहर बाद 16वें ब्रिक्स सम्मेलन दौरान वखरे तौर ते कजान विच रूस के राष्ट्रपति व्लादिमीर पुतिन नाल दवल्ली मीटिंग कीती। मीटिंग दौरान प्रधानमंत्री नरेंद्र मोदी ने भारत दे रुख नूं दोहराया कि रूस यूक्रेन विवाद नूं शांतिपूर्ण तरीके नाल हल कीता जाना चाहिए है। उन्होंने कहा कि भारत मानवतावादी यत्नां नूं तरजीह दे के शांति अते स्थिरता दी छेती बहाली दी पूरी हमायत करदा है।
रूस और यूक्रेन के बीच चल रहे संघर्ष के विषय पर हम लगातार संपर्क में रहे हैं। हमारा मानना है कि समस्याओं का समाधान शांतिपूर्ण तरीके से ही होना चाहिए। शांति और स्थिरता की जल्द से जल्द बहाली का हम पूरी तरह समर्थन करते हैं। हमारे सभी प्रयास मानवता को प्रमुखता देते हैं। आने वाले समय में भी भारत हर संभव सहयोग देने के लिए तैयार है।
कजान विच रूसी राष्ट्रपति व्लादिमीर पुतिन नाल मुलाकात दौरान श्री मोदी ने कहा कि उन्होंने हालिया रूस यात्रावां दोवां देशां दे नजदीकी तालमेल अते डूंगी दोस्ती नूं दर्शाउंदियां ने। उन्होंने भी कहा कि ब्रिक्स सम्मेलन लई कजान वर्गे खूबसूरत शहर का दौरा करन दा मौका मिलना उन्हां लई बेहद खुशी दी गल है। प्रधानमंत्री ने इस गल ते चानना पाया कि भारत दे शहर नाल डूंगे अते इतिहासक संबंध ने अते कजान विच भारत दा नवा व्यापारक दूतघर खुलण नाल इह संबंध होर मजबूत होणगे।
मैं आपकी मित्रता, गर्मजोशी भरे स्वागत और आतिथ्य सत्कार के लिए हार्दिक आभार व्यक्त करता हूं। मेरे लिए खुशी की बात है कि ब्रिक्स समिट के लिए कजान जैसे खूबसूरत शहर में आने का अवसर मिला है। इस शहर के साथ भारत के गहरे और ऐतिहासिक संबंध रहे हैं। कजान में भारत के नए कॉन्सुलेट के खुलने से ये संबंध और मजबूत होंगे।
रूस के राष्ट्रपति व्लादिमीर पुतिन ने कजान विच अपना कारोबारी दूतघर खोलने दे भारत दे फैसले दा स्वागत कीता है। इस तो पहले प्रधानमंत्री नरेंद्र मोदी ने कजान विच उन्हां दे निघे स्वागत तो बाद ट्वीट कीता ते कहा कि भारतीय भाईचारे ने अपनी प्राप्तियां नाल पूरी दुनिया विच अपनी पछाण बनाई है। प्रधानमंत्री भलके तो कजान विच शुरू हो रहे 16वें ब्राजील रूस भारत चीन ते दक्षिणी अफ्रीका ब्रिक्स शिखर सम्मेलन विच हिस्सा लैण लई रूस दे 2 दिना दौरे ते कजान पहुंचे ने। फौज मुखी जनरल उपेंद्र द्विवेदी ने इस गल ते जोर दिता है कि भारत अते चीन दरमियान भरोसा बहाल करना दोवे देशों दरमियान तनाव घट करने की प्रक्रिया नूं अगे वधाउण लई इक जरूरी शर्त है। जनरल द्विवेदी ने आज नवी दिल्ली विच इक समारोह दौरान यह टिप्पणी की। पूर्वी लद्दाख विच असल कंट्रोल रेखा LAC दे नाल गश्त दे प्रबंधा बारे भारत अते चीन दरमियान हाल ही विच होए समझौते ते टिप्पणी करदिआं जनरल द्विवेदी ने दस्सिया कि मुख उद्देश दोवे धिरां वल्लों अप्रैल 2020 दी स्थिति विच वापस आउणा है। उन्होंने कहा कि दोनों धिरों नूं फौजां पिछे हटाउण वल अगे वधण लई इक दूजे नूं भरोसा दवाउण ते समझाउण दी जरूरत है। समारोह दौरान जनरल द्विवेदी ने अ जनरल रेमिनेंस अ लाइफ अंडर फायर इन कश्मीर किताब भी जारी की। इकट्ठ नूं संबोधन करदिआं उन्होंने आत्मनिर्भरता दे दृष्टिकोण नाल भारतीय फौज नूं एक आधुनिक अते वधेरे कुशल फौज विच तब्दील करन ते जोर दिता। उन्होंने आधुनिकीकरण दे नाल नाल स्वदेशीकरण ते फौज वल्लों दित्ते जा रहे ध्यान ते वी जोर दिता। भारत अते सिंगापुर संबंधी सहयोग खास तौर ते आटोमेशन अते आर्टिफिशियल इंटेलीजेंस वर्गे खास खेतरां विच सहयोग नूं वधाउण लई सहमत होए ने। रक्षा मंत्री राजनाथ सिंह अते सिंगापुर दे रक्षा मंत्री डॉ ने इन हिम ने अज नवी दिल्ली विच 6वीं भारत सिंगापुर रक्षा मंत्री पदरी गल्लबात दी सह प्रधानगी कीती। दोवां मंत्रियां ने दोवां देशां दरमियान वधदे रक्षा सहयोग ते तसल्ली प्रगटाई। दोवें तिनां साइबर सुरक्षा वर्गे उपर रहे खेतरां विच रक्षा सहयोग नूं हुलारा देण लई सहमत होईआं। उह सांझी फौजी सिखलाई ते दवल्ले समझौते नूं अगले 5 सालां लई वधाउण ते वी सहमत होए। बैठक दौरान सिंगापुर दे रक्षा मंत्री ने मन्निआ कि भारत एशिया दी शांति अते स्थिरता लई रणनीतिक आवाज है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਪੰਜਵੇਂ ਰਾਸ਼ਟਰੀ ਜਲ ਅਵਾਰਡ 2023 ਪ੍ਰਦਾਨ ਕੀਤੇ। ਨੌ ਵਰਗਾਂ ਵਿਚ 38 ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਵਿਚ ਸਰਵੋਤਮ ਰਾਜ, ਸਰਵੋਤਮ ਜ਼ਿਲ੍ਹਾ, ਸਰਵੋਤਮ ਗ੍ਰਾਮ ਪੰਚਾਇਤ, ਸਰਵੋਤਮ ਸ਼ਹਿਰੀ ਸਥਾਨਕ ਸੰਸਥਾ, ਸਰਵੋਤਮ ਜਲ ਵਰਤੋਕਾਰ ਐਸੋਸੀਏਸ਼ਨ ਅਤੇ ਸਰਵੋਤਮ ਸਿਵਲ ਸੁਸਾਇਟੀ ਸ਼ਾਮਲ ਨੇ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਰਕਾਰ ਨੇ ਜਲ ਜੀਵਨ ਮਿਸ਼ਨ ਤਹਿਤ ਦੇਸ਼ ਭਰ ਦੇ 78% ਤੋਂ ਵੱਧ ਦਿਹਾਤੀ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਨੇ। ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਇਹ ਮਿਸ਼ਨ 2019 ਵਿਚ ਸ਼ੁਰੂ ਕੀਤਾ ਗਿਆ ਸੀ, ਉਸ ਸਮੇਂ ਸਿਰਫ 17% ਪੇਂਡੂ ਪਰਿਵਾਰਾਂ ਕੋਲ ਸੁਰੱਖਿਅਤ ਪਾਣੀ ਦੀ ਪਹੁੰਚ ਸੀ।
2019 में सरकार द्वारा जल जीवन मिशन का शुभारंभ किया गया है। इस मिशन की शुरुआत के समय केवल 17% ग्रामीणों परिवार के पास टैप वाटर की सुविधा थी। आज 78% से अधिक परिवारों के पास नल से जल पहुंचा दिया गया है।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਕਰਕੇ ਦਿਹਾਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿਚ ਅਹਿਮ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਵਿਚ ਸੂਬਾ ਸਰਕਾਰਾਂ ਦੀ ਭੂਮਿਕਾ ਅਹਿਮ ਏ। ਰਾਸ਼ਟਰਪਤੀ ਮੁਰਮੂ ਨੇ ਦੇਸ਼ ਦੀ ਧਰਤੀ ਹੇਠਲੇ ਪਾਣੀ ਦੀ ਸਥਿਤੀ ਤੇ ਚਿੰਤਾ ਵੀ ਪ੍ਰਗਟਾਈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸਰਵੋਤਮ ਰਾਜ ਦੀ ਸ਼੍ਰੇਣੀ ਵਿਚ ਪਹਿਲਾ ਇਨਾਮ ਓਡੀਸ਼ਾ ਨੂੰ ਅਤੇ ਦੂਜਾ ਇਨਾਮ ਉੱਤਰ ਪ੍ਰਦੇਸ਼ ਨੂੰ ਦਿੱਤਾ ਗਿਐ। ਗੁਜਰਾਤ ਅਤੇ ਪੁਡੁਚੇਰੀ ਨੇ ਸਾਂਝੇ ਤੌਰ ਤੇ 3ਜਾ ਸਥਾਨ ਹਾਸਲ ਕੀਤਾ ਏ। ਹਰੇਕ ਅਵਾਰਡ ਜੇਤੂ ਨੂੰ ਪ੍ਰਸ਼ੰਸਾ ਪੱਤਰ ਅਤੇ ਇਕ ਟਰਾਫੀ ਦੇ ਨਾਲ ਨਾਲ ਕੁਝ ਸ਼੍ਰੇਣੀਆਂ ਵਿਚ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਐ। ਇਹ ਅਵਾਰਡ ਸਰਕਾਰ ਦੇ ਜਲ ਸਮ੍ਰਿਧ ਭਾਰਤ ਦੇ ਅਹਿਦ ਨੂੰ ਪ੍ਰਾਪਤ ਕਰਨ ਲਈ ਦੇਸ਼ ਭਰ ਦੇ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਅਤੇ ਯਤਨਾਂ ਤੇ ਕੇਂਦਰਿਤ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਦਾਲਤੀ ਦਖਲ ਅੰਦਾਜ਼ੀ ਦੀ ਗੁੰਜਾਇਸ਼ ਨੂੰ ਘੱਟ ਕਰਨ ਲਈ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਵਿਚ ਵਿਧਾਨਕ ਸਪਸ਼ਟਤਾ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ। ਗਾਂਧੀਨਗਰ ਵਿਚ ਇਕ ਵਿਧਾਨਕ ਖਰੜਾ ਤਿਆਰ ਕਰਨ ਬਾਰੇ ਵਰਕਸ਼ਾਪ ਵਿਚ ਗੁਜਰਾਤ ਵਿਧਾਨ ਸਭਾ ਦੇ ਵਿਧਾਇਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਖਰੜੇ ਵਿਚ ਜਿੰਨੇ ਜ਼ਿਆਦਾ ਰਲਵੇਂ ਖੇਤਰ ਹੋਣਗੇ, ਅਦਾਲਤੀ ਵਿਆਖਿਆ ਦੀ ਗੁੰਜਾਇਸ਼ ਉਨੀ ਹੀ ਜ਼ਿਆਦਾ ਹੋਏਗੀ। ਉਨ੍ਹਾਂ ਕਿਹਾ ਕਿ ਸਪਸ਼ਟ ਅਤੇ ਨਿਰਵਿਘਨ ਕਾਨੂੰਨ ਨਾ ਸਿਰਫ਼ ਇਸ ਨੂੰ ਲਾਗੂ ਕਰਨ ਵਿਚ ਮਦਦਗਾਰ ਹੁੰਦੈ, ਸਗੋਂ ਲੋਕਰਾਜੀ ਪ੍ਰਣਾਲੀ ਵਿਚ ਤਬਦੀਲੀ ਲਿਆਉਣ ਵਿਚ ਵੀ ਮਦਦ ਕਰਦਾ ਏ। ਉਨ੍ਹਾਂ ਸਦਨ ਦੇ ਮੈਂਬਰਾਂ ਨੂੰ ਭਵਿੱਖ ਦੇ ਕਾਨੂੰਨਾਂ ਦੀ ਸਪਸ਼ਟਤਾ, ਤਰਕ ਅਤੇ ਵਿਹਾਰਕਤਾ ਨੂੰ ਵਧਾਉਣ ਲਈ ਵਿਧਾਨਕ ਖਰੜਾ ਤਿਆਰ ਕਰਨ ਦੀ ਸਿਖਲਾਈ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 2015 ਦੇ ਬੇਅਦਬੀ ਮਾਮਲਿਆਂ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਏ। ਸੂਬਾ ਸਰਕਾਰ ਨੇ ਡੇਰਾ ਸੱਚਾ ਸੌਦਾ ਦੇ 3 ਕੌਮੀ ਕਮੇਟੀ ਮੈਂਬਰਾਂ ਪ੍ਰਦੀਪ ਕਲੇਰ, ਹਰਸ਼ ਤੂਰੀ ਅਤੇ ਸੰਦੀਪ ਬਰੇਟਾ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਏ। ਇਹ ਸੁਪਰੀਮ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਨ੍ਹਾਂ ਮਾਮਲਿਆਂ ਦੀ ਕਾਰਵਾਈ ਤੇ ਲਾਈ ਰੋਕ ਨੂੰ ਹਟਾਉਣ ਦੇ 3 ਦਿਨ ਬਾਅਦ ਹੋਇਐ। ਪ੍ਰਦੀਪ ਕਲੇਰ ਨੂੰ ਇਸ ਸਾਲ ਦੀ ਸ਼ੁਰੂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਤੂਰੀ ਅਤੇ ਬਰੇਟਾ ਅਜੇ ਫਰਾਰ ਨੇ। ਦਿੱਲੀ ਤੇ NCR ਖੇਤਰ ਵਿਚ ਹਵਾ ਦੀ ਵਿਗੜ ਰਹੀ ਗੁਣਵੱਤਾ ਦਰਮਿਆਨ ਦਿੱਲੀ ਸਰਕਾਰ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰਾਂ ਨੂੰ ਆਪਣੇ ਆਪਣੇ ਰਾਜਾਂ ਤੇ ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਬੱਸਾਂ ਦੇ ਦਾਖਲ ਹੋਣ ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਏ। ਦਿੱਲੀ ਵਿਚ ਗ੍ਰਹਿ ਮੰਤਰੀ ਗੋਪਾਲ ਰਾਏ ਨੇ ਅੱਜ ਇਨ੍ਹਾਂ ਰਾਜਾਂ ਦੇ ਟਰਾਂਸਪੋਰਟ ਮੰਤਰੀਆਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਏ। ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ 4G ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਰਤ ਸੰਚਾਰ ਨਿਗਮ ਲਿਮਿਟਡ BSNL ਦੇ ਗਾਹਕਾਂ ਦੀ ਗਿਣਤੀ ਪਿਛਲੇ 6 ਮਹੀਨਿਆਂ ਵਿਚ 75 ਲੱਖ ਤੋਂ ਵੱਧ ਕੇ 1.80 ਕਰੋੜ ਹੋ ਗਈ ਏ। ਅੱਜ ਨਵੀਂ ਦਿੱਲੀ ਵਿਚ BSNL ਦੇ ਨਵੇਂ ਲੋਗੋ ਅਤੇ 7 ਸੇਵਾਵਾਂ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਆਪਣਾ 4G ਟੈਲੀਕਾਮ ਨੈਟਵਰਕ ਵਿਕਸਿਤ ਕਰਨ ਵਾਲੇ ਦੁਨੀਆਂ ਦੇ 6 ਦੇਸ਼ਾਂ ਵਿਚ ਸ਼ਾਮਲ ਏ, ਜੋ ਜਲਦੀ ਹੀ 5G ਵਿਚ ਤਬਦੀਲ ਹੋ ਜਾਏਗਾ। BSNL ਦਾ ਨਵਾਂ ਲੋਗੋ ਤਾਕਤ, ਵਿਸ਼ਵਾਸ ਅਤੇ ਪਹੁੰਚ ਯੋਗਤਾ ਦਾ ਪ੍ਰਤੀਕ ਏ। ਹਾਕੀ ਵਿਚ ਭਾਰਤ ਦੀ ਜੂਨੀਅਰ ਮਰਦਾਂ ਦੀ ਟੀਮ ਦਾ ਜੌਹਰ ਕੱਪ ਵਿਚ ਜੌਹਰ ਬਾਰੂ ਵਿਚ ਇਕ ਗਰੁੱਪ ਪੜਾਅ ਦੇ ਮੈਚ ਵਿਚ ਮੇਜ਼ਬਾਨ ਮਲੇਸ਼ੀਆ ਨਾਲ ਮੁਕਾਬਲਾ ਹੋ ਰਿਹਾ। ਭਾਰਤ ਇਸ ਸਮੇਂ ਟੂਰਨਾਮੈਂਟ ਵਿਚ ਦੋਵੇਂ ਮੈਚ ਜਿੱਤ ਕੇ 6 ਅੰਕਾਂ ਨਾਲ ਅੱਗੇ ਹੈ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਜ਼ਾਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਦਵੱਲੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਦੁਹਰਾਇਆ ਕਿ ਰੂਸ ਯੁਕਰੇਨ ਵਿਵਾਦ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਭਰੋਸਾ ਬਹਾਲ ਕਰਨਾ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਇਕ ਜ਼ਰੂਰੀ ਸ਼ਰਤ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਦਾਲਤੀ ਦਖਲ ਅੰਦਾਜ਼ੀ ਦੀ ਗੁੰਜਾਇਸ਼ ਨੂੰ ਘੱਟ ਕਰਨ ਲਈ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਵਿਚ ਵਿਧਾਨਕ ਸਪਸ਼ਟਤਾ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਏ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।